ਵਾਰ ਚਾਲਵੀਂ ਪੌੜੀ ਛੇਵੀਂ ਵਿੱਚ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਦੀ ਵਡਿਆਈ ਫੁਰਮਾਨ ਕਰਦਿਆਂ ਹੋਇਆਂ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਰਾਤ ਅਨੇਰੀ ਚਮਕਦੇ ਲੱਖ ਕਰੋੜੀ ਅੰਬਰ ਤਾਰੇ, ਚੜ੍ਹਿਆ ਚੰਦ ਮਲੀਨ ਹੋਏ, ਕੋ ਲੁਕੈ ਕੋ ਬੁਕੈ ਬਭਾਰੇ। ਸੂਰਜ ਜੋਤ ਉਦੋਤ ਕਰ, ਤਾਰੇ ਚੰਦ ਨਾ ਰਹਿਣ ਅੰਧਾਰੇ। ਦੇਵੀ ਦੇਵ ਨ ਸੇਵਕਾ, ਤੰਤ ਨ ਮੰਤ ਨ ਫੁਰਨ ਵਿਚਾਰੇ। ਵੇਦ ਕਿਤੇਬਾਂ ਅਸ਼ਟ ਧਾਤ, ਪੂਰੇ ਸਤਿਗੁਰ ਸ਼ਬਦ ਸਵਾਰੇ। ਗੁਰਮੁਖ ਪੰਥ ਸੁਹਾਵੜਾ, ਧੰਨ ਗੁਰੂ ਪਿਆਰੇ। ਸਾਧ ਸੰਗਤ ਪ੍ਰਗਟ ਸੰਸਾਰੇ, ਸਾਧ ਸੰਗਤ ਪ੍ਰਗਟ ਸੰਸਾਰੇ। ਕਹਿਣ ਲੱਗੇ ਰਾਤ ਅਨੇਰੀ ਚਮਕਦੇ ਲੱਖ ਕਰੋੜੀ ਅੰਬਰ ਤਾਰੇ, ਆਕਾਸ਼ ਦੇ ਵਿੱਚ ਕਾਲੀ ਬੋਲੀ ਰਾਤ ਨੂੰ ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਕਰੋੜਾਂ ਤਾਰੇ ਜਿਹੜੇ ਆ ਉਹ ਆਕਾਸ਼ ਦੇ ਵਿੱਚ ਚਮਕਾਂ ਮਾਰਦੇ, ਅਤੇ ਚੜ੍ਹਿਆ ਚੰਦ ਮਲੀਨ ਹੋਏ, ਕੋ ਲੁਕੈ ਕੋ ਬੁਕੈ ਬਬਾਰੇ। ਚੰਦ ਦੇ ਚੜ੍ਹਨ ਨਾਲ ਮੰਦ ਹੋ ਜਾਂਦੇ, ਕੋਈ ਬੁਕੈ ਬਬਾਰੇ ਬੁੜਬੁੜ ਕਰਕੇ ਬੋਲਦਾ ਹੈ, ਰਤਾ ਰਤਾ ਅੱਖਾਂ ਮਾਰਦਾ ਹੈ, ਰਤਾ ਰਤਾ ਚਮਕੇ ਮਾਰਦਾ ਹੈ, ਰਤਾ ਰਤਾ ਮਾੜਾ ਮੋਟਾ ਧਰਤੀ ਦੇ ਉੱਤੇ ਸਾਨੂੰ ਨਜ਼ਰ ਆਉਂਦੇ ਆ ਕਿ ਤਾਰੇ ਜਿਹੜੇ ਆ ਉਹ ਟਿਮ ਟਮਾਉਂਦੇ ਆ, ਭਾਵ ਜਿਵੇਂ ਕੋਈ ਹੌਲੀ ਹੌਲੀ ਅੱਖਾਂ ਝਮਕਦਾ ਏਦਾਂ ਕਰਦੇ ਨੇ। ਕਦੋਂ? ਜਦੋਂ ਆਕਾਸ਼ ਦੇ ਵਿੱਚ ਚੰਦਰਮਾ ਚੜ੍ਹ ਜਾਂਦਾ, ਪੂਰਾ ਚੰਦਰਮਾ ਚੜ੍ਹਿਆ ਹੋਵੇ ਤਾਂ ਉਸ ਵੇਲੇ ਜਿਹੜੇ ਤਾਰੇ ਆ ਉਹਨਾਂ ਦਾ ਪ੍ਰਕਾਸ਼ ਚਾਨਣਾ ਜਿਹੜਾ ਉਹ ਘੱਟ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਚੜ੍ਹਿਆ ਚੰਦ ਮਲੀਨ ਹੋਏ, ਕੋ ਲੁਕੈ ਕੋ ਬੁਕੈ ਬੁਬਾਰੇ। ਜਿਵੇਂ ਕੋਈ ਬੁੜ ਬੁੜ ਕਰਕੇ ਬੋਲਦਾ ਜਾਂ ਰਤਾ ਰਤਾ ਅੱਖਾਂ ਮੀਟਦਾ, ਕਦੇ ਅੱਖਾਂ ਚਮਕ ਲਈਆਂ ਥੋੜੀਆਂ ਜਿਹੀਆਂ, ਕਦੇ ਖੋਲ ਲਈਆਂ, ਕਦੇ ਬੰਦ ਕਰ ਲਈਆਂ, ਏਦਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਚੰਦ ਦੇ ਚੜ੍ਹਨ ਨਾਲ, ਜਦੋਂ ਚੰਦਰਮਾ ਨਾ ਚੜ੍ਹਿਆ ਹੋਵੇ ਨਾ ਸਾਧ ਸੰਗਤ, ਪੂਰੀ ਹਨੇਰੀ ਰਾਤ ਹੋਵੇ, ਤੇ ਹਨੇਰੀ ਰਾਤ ਦੇ ਵਿੱਚ ਕੀ ਆ ਕਿ ਤਾਰੇ ਜਿਹੜੇ ਹਨ ਉਹ ਤੁਹਾਨੂੰ ਚਮਕਦੇ ਨਜ਼ਰ ਆਉਣਗੇ। ਤਾਰਿਆਂ ਦਾ ਝੁੰਡ ਜਿਹੜਾ ਬੜਾ ਚਮਕਾਂ ਮਾਰਦਾ ਨਜ਼ਰ ਆਏਗਾ, ਪਰ ਉਹੀ ਉਹ ਤਾਰੇ ਸਾਧ ਸੰਗਤ ਜਦੋਂ ਚੰਦਰਮਾ ਚੜ੍ਹ ਜਾਂਦਾ ਕਿਤੇ ਪੂਰਨਮਾਸ਼ੀ ਦੀ ਰਾਤ ਹੋਵੇ ਤਾਂ ਉਹ ਫਿਰ ਚੰਦ ਦੇ ਸਾਹਮਣੇ ਤਾਰੇ ਫਿੱਕੇ ਪੈ ਜਾਂਦੇ। ਸੂਰਜ ਜੋਤ ਉਦੋਤ ਕਰ, ਤਾਰੇ ਚੰਦ ਨ ਰਹਿਣ ਅੰਧਾਰੇ। ਜਦ ਸੂਰਜ ਆਪਣੀ ਜੋਤ ਦਾ ਉਜਾਲਾ ਕਰਦਾ ਤਾਂ ਤਾਰੇ ਤੇ ਚੰਦਰਮਾ ਤੇ ਹਨੇਰੀ ਰਾਤ ਇਹ ਤਿੰਨੇ ਹੀ ਨਹੀਂ ਦਿਸਦੇ, ਨਾ ਚੰਦਰਮਾ ਦਿਸਦਾ ਨਾ ਤਾਰੇ ਦਿਸਦੇ ਆ, ਤੇ ਨਾ ਹਨੇਰੀ ਰਾਤ ਨਜ਼ਰ ਆਉਂਦੀ ਜਦੋਂ ਸੂਰਜ ਚੜ੍ਹ ਜਾਂਦਾ। ਭਾਵ ਪੂਰੇ ਸਤਿਗੁਰੂ ਜੀ ਦੇ ਅੱਗੇ ਅਵਿਦਿਆ ਅਗਿਆਨਤਾ ਤੇ ਝੂਠੇ ਭੇਖ ਸਾਰੇ ਦੇ ਸਾਰੇ ਛਿਪ ਜਾਂਦੇ। ਪੂਰਾ ਗੁਰੂ ਜਿਹੜਾ ਉਹ ਮਹਾਨ ਹੈ, ਪੂਰਾ ਸਤਿਗੁਰੂ ਸਾਧ ਸੰਗਤ ਆਨੰਦ ਦੇਣ ਵਾਲਾ, ਉਹਦੇ ਸਾਹਮਣੇ ਕੋਈ ਅਗਿਆਨਤਾ ਨਹੀਂ, ਸਤਿਗੁਰੂ ਦੇ ਸਾਹਮਣੇ ਕੋਈ ਅਵਿਦਿਆ ਨਹੀਂ ਟਿਕ ਸਕਦੀ, ਸਤਿਗੁਰੂ ਦੇ ਅੱਗੇ ਕੋਈ ਝੂਠੇ ਭੇਖ ਤੇ ਵਿਸ਼ੇ ਵਿਕਾਰ ਨਹੀਂ ਠਹਿਰ ਸਕਦੇ। ਜਿਵੇਂ ਸੂਰਜ ਦੇ ਚੜ੍ਹਨ ਨਾਲ ਕੀ ਚੰਦਰਮਾ ਕੀ ਤਾਰੇ ਤੇ ਕੀ ਹਨੇਰੀ ਰਾਤ ਤਿੰਨੇ ਹੀ ਮੁੱਕ ਜਾਂਦੇ। ਪਹਿਲਾਂ ਬਚਨ ਇਹ ਕਿਹਾ ਜਦੋਂ ਰਾਤ ਹਨੇਰੀ ਆ ਤੇ ਤਾਰੇ ਚਮਕਾਂ ਮਾਰਦੇ, ਜਦੋਂ ਇਹ ਚੰਦਰਮਾ ਜ਼ਿਆਦਾ ਚੜ੍ਹ ਜਾਂਦਾ ਪੂਰਾ ਪ੍ਰਕਾਸ਼ ਕਰਦਾ ਫਿਰ ਤਾਰੇ ਥੋੜ੍ਹੇ ਜਿਹੇ ਫਿੱਕੇ ਪੈ ਜਾਂਦੇ ਆ, ਪਰ ਜਦੋਂ ਸੂਰਜ ਚੜ੍ਹ ਜਾਂਦਾ ਚੰਦਰਮਾ ਵੀ ਗਿਆ ਤਾਰੇ ਵੀ ਗਏ ਤੇ ਰਾਤ ਦਾ ਹਨੇਰਾ ਵੀ ਗਿਆ। ਇਸ ਲਈ ਜਿਹੜਾ ਸਤਿਗੁਰੂ ਆ ਇਸੇ ਤਰ੍ਹਾਂ ਸਾਰਿਆਂ ਤੋਂ ਸ਼੍ਰੋਮਣੀ ਆ, ਉਹਦੇ ਸਾਹਮਣੇ ਕੋਈ ਨਹੀਂ ਟਿਕਦਾ। ਮਾੜਾ ਜਿਹਾ ਚੰਦਰਮਾ ਚੜ੍ਹਿਆ, ਥੋੜ੍ਹਾ ਜਿਹਾ ਚੰਦਰਮੇ ਨੇ ਆਪਣਾ ਪ੍ਰਕਾਸ਼ ਵਿਖਾਇਆ ਤੇ ਤਾਰੇ ਵੀ ਟਿਮ ਟਮਾਉਣ ਲੱਗ ਪਏ। ਜੇ ਕਿਤੇ ਗੁਰੂ ਦੇ ਸਿੱਖ ਕੋਲ ਥੋੜ੍ਹੀ ਬਹੁਤੀ ਵੀ ਸਿੱਖੀ ਦੀ ਕਣੀ ਹੋਵੇ ਨਾ ਤੇ ਜਿਹੜੇ ਨਿੰਦਕ ਆ ਦੁਖੀ ਆ ਮਨਮੁਖ ਆ ਉਹ ਤਾਰਿਆਂ ਵਾਂਗੂ ਟਿਮ ਟਮਾਉਣ ਲੱਗ ਪੈਂਦੇ ਆ। ਫਿਰ ਗੱਲ ਨਹੀਂ ਆਉਂਦੀ, ਬਚਨ ਨਹੀਂ ਆਉਂਦਾ ਉਹਨਾਂ ਨੂੰ ਫਿਰ, ਕਿਉਂਕਿ ਉਹਨਾਂ ਨੇ ਮਨਮੁਖਤਾ ਦੀਆਂ ਗੱਲਾਂ ਕਰਨੀਆਂ। ਤੇ ਸਾਧ ਸੰਗਤ ਜੇ ਚੜ ਗਿਆ ਗੁਰੂ ਰੂਪੀ ਸੂਰਜ, ਫਿਰ ਸਾਰੇ ਦੇ ਸਾਰੇ ਨਿੰਦਕ, ਦੋਖੀ, ਪਾਪੀ, ਕਾਮੀ, ਕ੍ਰੋਧੀ, ਹੰਕਾਰੀ, ਲੋਭੀ, ਲਾਲਚੀ, ਦਗਾ, ਫਰੇਬ, ਛਲ, ਕਪਟ ਕਰਨ ਵਾਲੇ ਸਾਰੇ ਦੇ ਸਾਰੇ ਛਿਪ ਜਾਂਦੇ, ਭਾਵੇਂ ਕੋਈ ਚੰਦਰਮਾ ਤੇ ਭਾਵੇਂ ਤਾਰੇ ਤੇ ਭਾਵੇਂ ਰਾਤ ਦਾ ਹਨੇਰਾ। ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਾਹਿਬ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਗੁਰਦੇਵ ਭੋਰੇ ਚ ਬੈਠੇ ਆ, 22 ਗੱਦੀਆਂ ਲਾ ਕੇ ਬਹਿ ਗਏ, ਛਿਪ ਗਏ ਨਾ ਫਿਰ ਜਦੋਂ ਪੂਰਾ ਗੁਰੂ ਉਜਾਗਰ ਹੋਇਆ। ਮੱਖਣ ਸ਼ਾਹ ਲਵਾਣੇ ਨੇ ਜਦੋਂ ਆਣ ਕੇ, ਜਿਸ ਨੇ ਕਦੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ ਸੀ, ਨੌਵੇਂ ਪਾਤਸ਼ਾਹ ਕਰ ਬਖਸ਼ਿਸ਼, ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੇ ਦਿੱਲੀ ਦੀ ਧਰਤੀ ਤੇ ਕਹਿ ਗਏ ਨੇ, ਬਾਬਾ ਵਸੇ ਗਰਾਮ ਬਕਾਲੇ, ਬਾਣਗੁਰ ਸੰਗਤ ਸਕਲ ਸੰਭਾਲੇ। ਇਸ ਨਗਰ ਦਾ ਪਹਿਲਾ ਨਾਮ ਬਕਾਲਾ ਸੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਨਾਲ ਬਾਬਾ ਬਕਾਲਾ ਬਣਿਆ। ਇਸ ਲਈ ਸਾਧ ਸੰਗਤ ਕੀ ਕਹਿ ਰਹੇ ਨੇ ਬਚਨ ਭਾਈ ਗੁਰਦਾਸ ਜੀ, ਕਿ ਜਦੋਂ ਸੂਰਜ ਚੜਿਆ ਸਭ ਤਾਰੇ ਚੰਦਰ ਨੇ ਹਨੇਰਾ ਰਾਤ ਦਾ ਮੁੱਕ ਗਿਆ, ਮੱਖਣ ਸ਼ਾਹ ਲਬਾਣਾ 22 ਗੱਦੀਆਂ ਲਾ ਕੇ ਧੀਰ ਮੱਲ ਤੇ ਉਹਦੇ ਸਾਥੀ ਬੈਠੇ, ਉਹਨੇ ਸੁਖਣਾ ਸੁਖੀ ਸੀ, 500 ਹੋਰ ਲੈ ਕੇ ਆਊਂਗਾ ਸਤਿਗੁਰੂ ਤੇਰੇ ਚਰਨਾਂ ਚ, ਪਾਵੇ ਦਸਵੰਧ ਦੀ ਮਾਇਆ ਸੀ, ਮੇਰਾ ਬੇੜਾ ਬੰਨੇ ਲਾ। ਤੇ ਬੇੜਾ ਤੇ ਲੱਗ ਗਿਆ ਬੰਨੇ, ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਉਂਦਾ, ਗੱਦੀਆਂ ਲਾ ਕੇ ਬੈਠੇ ਪਖੰਡੀ, ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕੀ ਗਿਆ, ਸਿਰ ਝੁਕਾਈ ਗਿਆ, ਕਿਸੇ ਨੇ ਬਾਹੂ ਫੜ ਕੇ ਨਹੀਂ ਆਖਿਆ ਓਏ ਦੋ ਮੋਹਰਾਂ ਰੱਖਦਾ ਮੱਖਣ ਸ਼ਾਹ, ਬੇੜਾ ਤੇਰਾ ਮੈਂ ਬੰਨੇ ਲਾਇਆ। ਕਿਸੇ ਨੇ ਬੰਨੇ ਲਾਇਆ ਹੁੰਦਾ ਤੇ ਬਾਹੂ ਫੜਦਾ? ਜਦੋਂ ਭੋਰੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਸ ਗਿਆ, ਦੋ ਮੋਹਰਾਂ ਰੱਖੀਆਂ, ਸਤਿਗੁਰੂ ਨੇ ਬਾਹੂ ਫੜ ਲਿਆ, ਮੱਖਣ ਸ਼ਾਹ ਏਦਾਂ ਨਹੀਂ ਗੱਲ ਬਣਨੀ, ਗੁਰੂ ਨਾਨਕ ਦਾ ਦਰ ਕਰ ਮਾਇਆ ਦਾ ਭੁੱਖਾ ਤੇ ਨਹੀਂ, ਪਰ ਗੁਰਸਿੱਖ ਪਿਆਰਾ ਜਿਹੜਾ ਬਚਨ ਕੀਤਾ ਨਾ, ਬਚਨ ਕਰੇ ਤੇ ਖਿਸਕ ਜਾਏ, ਕੰਮ ਨਹੀਂ ਚੱਲਣਾ, ਬਚਨ ਨਿਭਾਵ। ਉਹ ਕਹਿੰਦਾ ਦਾਤਿਆ ਬਚਨ ਤੇ ਨਿਭਾਵਾਂਗਾ ਹੀ, ਮੈਂ ਤੇਰਾ ਤੇ ਤੂੰ ਮੇਰਾ ਸ਼ਹਿਨਸ਼ਾਹ, ਮੈਂ ਤੇ ਬਾਹਰ ਪਖੰਡੀਆਂ ਦੇ ਕੋਲੋਂ ਹੋ ਕੇ ਆਇਆ, ਇਹ ਦੋ ਦੋ ਮੋਹਰਾਂ ਇਸ ਕਰਕੇ ਰੱਖਦਾ ਕਿ ਸੱਚਾ ਜਿਹੜਾ ਆਪੇ ਬਾਹ ਫੜ ਲਏਗਾ। ਚੜ ਗਿਆ ਕੋਠੇ ਤੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਉਹ ਆ ਬੈਠਾ ਜੇ ਭੋਰੇ ਚ ਨੌਵਾਂ ਪਾਤਸ਼ਾਹ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਆ ਬੈਠੇ ਜੇ। ਤਕਰੀਬਨ 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੰਦਗੀ ਭਗਤੀ ਕੀਤੀ। ਭਾਵੇਂ ਦਾਸ ਨੇ ਪਿੱਛੇ ਵੀ ਇਸ ਬਾਤ ਦਾ ਜ਼ਿਕਰ ਕੀਤਾ ਹੋਏਗਾ, ਪਰ ਇਸ ਲਈ ਹੁਣ ਬੇਨਤੀ ਕਰ ਰਿਹਾ, ਕਿਉਂਕਿ ਅੱਜ ਇਹ ਟੌਪਿਕ ਚੱਲ ਰਿਹਾ, ਇਸ ਵਿਸ਼ੇ ਤੇ ਬਾਤ ਹੋ ਰਹੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜਾ ਸਾਡਾ ਸਤਿਗੁਰੂ ਆ, ਜਦੋਂ ਗੁਰੂ ਗਿਆਨ ਦਾ ਪ੍ਰਕਾਸ਼ ਸ਼ਬਦ ਦਾ ਚਾਨਣਾ ਕਰਦਾ, ਫਿਰ ਸਭ ਜਿਵੇਂ ਸੂਰਜ ਚੜਿਆ ਰਾਤ ਦਾ ਹਨੇਰਾ ਵੀ ਮੁੱਕ ਜਾਂਦਾ, ਸਭ ਉੱਲੂ ਛੁੱਪ ਜਾਂਦੇ ਆ। ਸੂਰਜ ਚੜਿਆ ਰਾਤ ਦਾ ਹਨੇਰਾ ਵੀ ਮੁੱਕ ਗਿਆ, ਚੰਦਰਮਾ ਵੀ ਛੁੱਪ ਗਿਆ, ਤਾਰੇ ਵੀ ਗਏ, ਰਾਤ ਦਾ ਅੰਧਕਾਰ ਵੀ ਖਤਮ ਹੋ ਗਿਆ, ਸਭ ਉੱਲੂ ਸ਼ਾਮ ਝੜਕਾਂ ਲੁਕਣੀਆਂ ਸ਼ੁਰੂ ਹੋ ਗਈ। ਇਹ ਹੈ ਸਤਿਗੁਰੂ। ਸਤਿਗੁਰੂ ਦੇ ਪ੍ਰਕਾਸ਼ ਅੱਗੇ ਕੋਈ ਵਿਸ਼ੇ ਵਿਕਾਰ ਤੇ ਪਾਪ ਆਦਿਕ ਜਿਹੜੇ ਉਹ ਨਹੀਂ ਠਹਿਰਦੇ। ਸਤਿਗੁਰੂ ਸਾਰੇ ਜਗਤ ਦਾ ਸ਼੍ਰੋਮਣੀ, ਦੇਵੀ ਦੇਵ ਨ ਸੇਵਕਾਂ, ਤੰਤ ਨ ਮੰਤ ਨ ਫੁਰਨ ਵਿਚਾਰੇ। ਦੇਵੀਆਂ ਦੇਵਤੇ ਤੇ ਉਹਨਾਂ ਦੇ ਜਿੰਨੇ ਵੀ ਸੇਵਕ ਆਦਿਕ ਆ, ਤੰਤਰ ਮੰਤਰ ਵੀ ਜਿਹੜੇ ਜੰਤਰ ਮੰਤਰ ਵੀ ਆ, ਉਹ ਮੇਰੇ ਸਤਿਗੁਰੂ ਦੇ ਅੱਗੇ ਸਾਰੇ ਦੇ ਸਾਰੇ ਮਾਤ ਪੈ ਜਾਂਦੇ। ਇਹਨਾਂ ਦੀ ਵੀ ਕੋਈ ਵਾਹ ਪੇਸ਼ ਨਹੀਂ ਚੱਲਦੀ। ਭਾਵ ਸਾਧ ਸੰਗਤ, ਕਿ ਮੇਰੇ ਸਤਿਗੁਰੂ ਸ਼ਹਿਨਸ਼ਾਹ ਜੀ ਦੇ ਅੱਗੇ ਕੀ ਦੇਵੀਆਂ ਤੇ ਕੀ ਦੇਵਤੇ, ਜਿੰਨੇ ਮਰਜ਼ੀ ਭਾਵੇਂ ਕਰੋੜਾਂ ਦੀ ਗਿਣਤੀ ਚ ਹੋਣ, ਕੀ ਜੰਤਰ ਮੰਤਰ ਤੇ ਤੰਤਰ, ਇਹ ਵੀ ਵਿਚਾਰੇ ਬਣ ਕੇ ਜਿਵੇਂ ਅੱਗੇ ਝੁਕ ਜਾਂਦੇ, ਗੁਲਾਮ ਹੋ ਜਾਂਦੇ ਗੁਰੂ ਦੇ, ਮੇਰੇ ਸਤਿਗੁਰੂ ਦੇ ਅੱਗੇ ਸਾਰੇ ਮਾਤ ਪੈ ਜਾਂਦੇ ਆ, ਕੋਈ ਵੀ ਮੇਰੇ ਸਤਿਗੁਰੂ ਦੇ ਬਰਾਬਰ ਨਹੀਂ ਹੋ ਸਕਦਾ। ਵੇਦ ਕਿਤੇਬਾਂ ਅਸ਼ਟ ਧਾਤ, ਪੂਰੇ ਸਤਿਗੁਰ ਸ਼ਬਦ ਸਵਾਰੇ। ਵੇਦ ਅਤੇ ਕਿਤੇਬ 8 ਧਾਤਾਂ, 4 ਵਰਣ ਤੇ 4 ਆਸ਼ਰਮ, ਇਹ ਵੀ ਦਾਸ ਬੇਨਤੀ ਕਰਦੇ। 4 ਵੇਦ ਹਿੰਦੂ ਮਤ ਦੇ ਗ੍ਰੰਥ ਆ, ਜਿਹੜੇ ਬ੍ਰਹਮਾ ਨੇ ਹਿੰਦੂ ਮਤ ਅਨੁਸਾਰ ਮੰਨਿਆ ਜਾਂਦਾ ਕਿ ਉਸ ਨੇ ਲਿਖੇ। ਸਾਮਵੇਦ, ਰਿਗਵੇਦ, ਯਜੁਰਵੇਦ ਤੇ ਅਥਰਵਣ ਵੇਦ। ਕਿਤੇਬਾਂ, ਵੇਦ ਕਿਤੇਬਾਂ ਅਸ਼ਟ ਧਾਤ, ਕਿਤੇਬਾਂ ਸਾਮੀ ਮੁਲਕਾਂ ਦੀਆਂ 4 ਪੁਸਤਕਾਂ ਨੇ, ਜਿਸ ਦੇ ਵਿੱਚ ਕੁਰਾਨ, ਅੰਜੀਲ, ਤੌਰੇਤ ਅਤੇ ਜੰਬੂਰ ਇਹ ਆਉਂਦੀਆਂ। ਕਹਿਣ ਲੱਗੇ ਇਹ ਵੀ ਚਾਰੇ ਵੇਦ ਅਤੇ ਇਹ ਚਾਰੇ ਪੁਸਤਕਾਂ ਸਾਮੀ ਮੁਲਕਾਂ ਦੀਆਂ ਜਿਨ੍ਹਾਂ ਨੂੰ ਕਿਤੇਬ ਕਿਹਾ ਜਾਂਦਾ। ਅਸ਼ਟ ਧਾਤ, ਅਸ਼ਟ ਧਾਤ ਸਾਧ ਸੰਗਤ ਉਹ ਅੱਠ ਧਾਤਾਂ ਲੋਹਾ ਤਾਂਬਾ ਸੋਨਾ ਉਹ ਨਹੀਂ ਆਏ। ਇੱਥੇ ਅੱਠ ਧਾਤਾਂ ਦਾ ਮਤਲਬ ਆ ਚਾਰ ਵਰਣ ਅਤੇ ਚਾਰ ਆਸ਼ਰਮ। ਚਾਰ ਵਰਣ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਚਾਰ ਆਸ਼ਰਮ ਬ੍ਰਹਮਚਾਰੀ, ਗ੍ਰਿਸਤੀ, ਬਾਨਪ੍ਰਸਤੀ ਅਤੇ ਸੰਨਿਆਸੀ। ਕੀ ਕਹਿ ਰਹੇ ਨੇ ਇਹਨਾਂ ਦੇ ਬਾਰੇ ਚ ਭਾਈ ਗੁਰਦਾਸ ਜੀ? ਫਰਮਾ ਰਹੇ ਨੇ ਵੇਦ ਕਿਤੇਬਾਂ ਅਸ਼ਟ ਧਾਤ, ਕਹਿੰਦੇ ਚਾਰੇ ਦੇ ਚਾਰੇ ਵੇਦ, ਇਹ ਚਾਰੇ ਦੀਆਂ ਚਾਰੇ ਕਿਤੇਬਾਂ, ਚਾਰ ਵਰਣ ਅਤੇ ਚਾਰੇ ਆਸ਼ਰਮ ਪੂਰੇ ਸਤਿਗੁਰੂ ਜੀ ਦੇ ਸ਼ਬਦ ਤੋਂ ਬਿਨਾਂ ਸੋਹਣੇ ਜੀਵਨ ਵਾਲੇ ਨਹੀਂ ਬਣਦੇ, ਸੰਵਰਦੇ ਨਹੀਂ ਆ। ਮੇਰੇ ਗੁਰੂ ਦੇ ਸ਼ਬਦ ਦੇ ਤੁੱਲ ਇਹ ਵੀ ਨਹੀਂ ਹੋ ਸਕਦੇ। ਜੇ ਇਹਨਾਂ ਨੇ ਆਪਣਾ ਆਪ ਸਵਾਰਨਾ ਹੈ ਤਾਂ ਇਹਨਾਂ ਨੂੰ ਵੀ ਮੇਰੇ ਗੁਰੂ ਦੇ ਸ਼ਬਦ ਨਾਲ ਜੁੜਨਾ ਪਊਗਾ। ਜੇ ਇਹਨਾਂ ਨੂੰ ਵੀ ਕੋਈ ਰੱਬ ਦੇ ਘਰ 'ਚ ਥਾਂ ਚਾਹੀਦੀ ਹੈ, ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਚਾਹੀਦੀ ਹੈ, ਤਾਂ ਉਹ ਥਾਂ ਦੇਣ ਵਾਲਾ ਹੈ ਗੁਰੂ ਦਾ ਸ਼ਬਦ। ਸ਼ਬਦ ਹੀ ਇਹਨਾਂ ਨੂੰ ਸਵਾਰ ਸਕਦਾ ਹੈ। ਭਾਵ ਵੇਦ ਕਿਤੇਬ ਜਿਹੜੇ ਇਹਨੇ ਪੁਸਤਕਾਂ, ਧਾਰਮਿਕ ਗ੍ਰੰਥ, ਭਾਈ ਗੁਰਦਾਸ ਜੀ ਦਾ ਭਾਵ ਕਿ ਵੇਦ ਕਿਤੇਬ ਵੀ ਮੇਰੇ ਗੁਰੂ ਦੇ ਸ਼ਬਦ ਦੇ ਬਰਾਬਰ ਨਹੀਂ ਹੋ ਸਕਦੇ। ਜੇ ਚਾਰੇ ਵਰਣ ਅਤੇ ਚਾਰਾਂ ਆਸ਼ਰਮਾਂ ਦੇ ਲੋਕਾਂ ਨੇ ਜ਼ਿੰਦਗੀ ਦਾ ਬੇੜਾ ਪਾਰ ਕਰਨਾ ਹੈ, ਆਪਣੇ ਜੀਵਨ ਨੂੰ ਸਵਾਰਨਾ ਹੈ, ਉਹਨਾਂ ਨੂੰ ਗੁਰੂ ਦੇ ਸ਼ਬਦ ਨਾਲ ਸਾਂਝ ਪਾਉਣੀ ਪਏਗੀ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੇਵਡ ਅਵਰ ਨਾ ਕੋਏ, ਮੇਰੇ ਸਤਿਗੁਰੂ ਦੀ ਬਾਣੀ ਦੇ ਤੁੱਲ ਸੰਸਾਰ ਜਗਤ ਵਿੱਚ ਹੋਰ ਕੁਛ ਵੀ ਨਹੀਂ ਹੋ ਸਕਦਾ। ਗੁਰਮੁਖ ਪੰਥ ਸੁਹਾਵੜ, ਧੰਨ ਗੁਰੂ ਪਿਆਰੇ। ਗੁਰਮੁਖਾਂ ਦਾ ਪੰਥ ਜਿਹੜਾ ਉਹ ਸੁਹਾਵੜਾ, ਸੁੱਖ ਦੇਣ ਵਾਲਾ, ਸੋਹਣਾ ਲੱਗਦਾ। ਗੁਰੂ ਦਾ ਚਲਾਇਆ ਰਸਤਾ, ਗੁਰਮੁਖ ਉਸ ਰਸਤੇ ਦੇ ਉੱਤੇ ਚੱਲਦੇ ਨੇ। ਗੁਰਮੁਖ ਉਸ ਪਦਵੀ ਦੇ ਉੱਤੇ, ਗੁਰਸਿੱਖੀ ਵਾਲੀ ਪਦਵੀ ਤੇ ਸੁਭਾਹੇਮਾਨ ਨੇ। ਇਸ ਲਈ ਧੰਨ ਹਨ ਸਾਡੇ ਸਤਿਗੁਰੂ ਤੇ ਧੰਨ ਹਨ ਗੁਰੂ ਦੇ ਪਿਆਰੇ। ਧੰਨ ਗੁਰੂ ਪਿਆਰੇ। ਸਤਿਗੁਰੂ ਵੀ ਸਾਡਾ ਧੰਨ ਅਤੇ ਸਾਧ ਸੰਗਤ ਗੁਰੂ ਦੇ ਪਿਆਰੇ ਵੀ ਧੰਨ। ਮਹਾਂਪੁਰਸ਼ ਸਨਮਾਨਯੋਗ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਦੋਂ ਕੀਰਤਨ ਕਰਦੇ ਸੀ ਨਾ ਕਿਤੇ, ਤੇ ਕੀਰਤਨ ਦੇ ਅਖੀਰ ਦੇ ਵਿੱਚ ਸਾਧ ਸੰਗਤ ਉਹ ਧੁਨ ਲਾਉਂਦੇ ਸੀ। ਇੱਕ ਸੰਗਤਾਂ ਬੋਲਦੀਆਂ ਸੀ ਨਾਲ ਨਾਲ, ਪਿੱਛੇ ਗੁਰਸਿੱਖ ਨਾਲ ਬੋਲਦੇ ਸੀ। ਉਹ ਫਿਰ ਸਾਰੇ ਗੁਰੂਆਂ ਦਾ ਜਸ, ਸਾਰੇ ਗੁਰੂਆਂ ਦੀ ਵਡਿਆਈ, ਸਾਰੇ ਗੁਰੂਆਂ ਦੀ ਮਹਿਮਾ ਗਾਉਂਦੇ ਸੀ। ਅੱਜ ਵੀ ਰਾੜਾ ਸਾਹਿਬ ਜਿਹੜੇ ਵੀ ਸੰਤ ਮਹਾਂਪੁਰਸ਼ ਕੀਰਤਨ ਕਰਦੇ, ਉਹ ਫਿਰ ਗਾਉਂਦੇ ਨੇ। ਉਹਨਾਂ ਦੀ ਧੁਨ ਇਹ ਹੁੰਦੀ ਸੀ। ਦੋ ਕੁ ਧੁਨਾਂ ਮੈਂ ਆਪ ਜੀ ਨਾਲ ਸਾਂਝੀਆਂ ਕਰ ਦਿੰਦਾ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ। ਫਿਰ ਸਾਰੀਆਂ ਸੰਗਤਾਂ ਨੇ ਮਗਰ ਬੋਲਣਾ, ਫਿਰ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਹੈ। ਸਾਰੀਆਂ ਸੰਗਤਾਂ ਨੇ ਬੋਲਣਾ ਏਦਾਂ, ਸਾਰੇ ਗੁਰੂ ਸਾਹਿਬਾਨ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਸ ਕਰਨਾ, ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਇੰਜ ਕਹਿਣਾ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਗਾਉਣਾ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਨੀ, ਸ਼੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਧੰਨ ਧੰਨ ਆਖਣਾ, ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਧੰਨ ਧੰਨ ਕਹਿਣਾ, ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਧੰਨ ਧੰਨ ਆਖਣਾ, ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੋਂ ਬਾਅਦ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧੰਨ ਧੰਨ ਆਖਣਾ, ਅਖੀਰ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ 'ਚ ਧੁਨ ਲਾਉਣੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ। ਫਿਰ ਖਾਲਸਾ ਮੇਰਾ ਰੂਪ ਹੈ, ਖਾਸ ਕਲਗੀਆਂ ਵਾਲੇ ਦਾ ਖਾਸ ਰੂਪ। ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ, ਧਨ ਹੈ। ਫਿਰ ਗੁਰੂ ਕੀ ਸੰਗਤ ਦੀ ਵਡਿਆਈ ਵੀ ਕਰਨੀ, ਧਨ ਹੈ ਧਨ ਹੈ ਧਨ ਹੈ ਤੇਰੀ ਸਾਧ ਸੰਗਤ ਜੀ, ਧਨ ਹੈ। ਗੁਰੂ ਪਿਆਰੇ ਦਾਸ ਦੇ ਕਹਿਣ ਦਾ ਭਾਵ ਕਿ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਭਾਈ ਗੁਰਦਾਸ ਜੀ ਦਾ ਫਰਮਾਨ ਹੈ। ਗੁਰਮੁਖ ਪੰਥ ਸੁਹਾਵੜਾ, ਧੰਨ ਗੁਰੂ ਪਿਆਰੇ, ਮੇਰਾ ਗੁਰੂ ਧੰਨ ਹੈ। ਗੁਰੂ ਦੇ ਪਿਆਰੇ ਧੰਨ ਹਨ ਜਿਨ੍ਹਾਂ ਨੇ ਸਤਿਗੁਰੂ ਨਾਲ ਪਿਆਰ ਪਾਇਆ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਕੀਤੀ ਹੈ, ਜਿਹੜੇ ਪਿਆਰ ਵਿੱਚ ਭਿੱਜ ਕੇ ਗੁਰੂ ਦੇ ਹੋ ਗਏ, ਧੰਨ ਗੁਰੂ ਪਿਆਰੇ। ਆਖਿਆ ਨਾ ਗੁਰੂ ਕੀ ਸਾਧ ਸੰਗਤ ਨੂੰ ਵੀ ਧੰਨ ਆਖਿਆ, ਗੁਰੂ ਕੇ ਖਾਲਸੇ ਨੂੰ ਵੀ ਧੰਨ ਆਖਿਆ ਕਿ ਖਾਲਸਾ ਹੈ ਹੀ ਉਹ ਸਾਧ ਸੰਗਤ ਦੇ ਵਿੱਚ ਬੈਠੇ ਹੀ ਉਹ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਕੀਤਾ, ਪ੍ਰੇਮ ਕੀਤਾ। ਉਹ ਤੇ ਐਸੇ ਐਸੇ ਗੁਰੂ ਦੇ ਲਾਲ ਨੇ ਜਿਨ੍ਹਾਂ ਨੇ ਬਾਜਾਂ ਵਾਲੇ ਦਾਤੇ ਦੇ ਇੱਕ ਇਸ਼ਾਰੇ ਦੇ ਉੱਤੇ ਗੁਰੂ ਸਵਾਰੇ ਉਹ ਸਿਰ ਭੇਟਾ ਕਰ ਦਿੱਤੇ, ਤੇ ਬਾਜਾਂ ਵਾਲਾ ਦਾਤਾ ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਕਹਿੰਦਾ, ਤੁਸੀਂ ਮੇਰੇ ਪਿਆਰੇ ਹੋ, ਪਿਆਰੇ ਹੋ ਤੁਸੀਂ ਮੇਰੇ। ਉਹਨਾਂ ਨੂੰ ਪੰਜ ਪਿਆਰਿਆਂ ਦਾ ਖਿਤਾਬ ਬਖਸ਼ਿਸ਼ ਕੀਤਾ। ਅੱਜ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੇ। ਇਸ ਲਈ ਫੁਰਮਾਨ ਕਰ ਰਹੇ ਨੇ ਅਖੀਰਲੀ ਤੁਕ ਦੇ ਵਿੱਚ, ਸਾਧ ਸੰਗਤ ਪ੍ਰਗਟ ਸੰਸਾਰੇ। ਕਹਿੰਦੇ ਸਾਧ ਸੰਗਤ ਸਾਰੇ ਦੇ ਸਾਰੇ ਸੰਸਾਰ ਜਗਤ ਵਿੱਚ ਪ੍ਰਗਟਿਆ, ਤੇ ਇਸ ਬਾਤ ਦਾ ਵੀ ਸਭ ਨੂੰ ਪਤਾ ਕਿ ਸਾਧ ਸੰਗਤ ਸਾਰਿਆਂ ਦਾ ਉਧਾਰ ਕਰਦੀ ਹੈ, ਭਾਵ ਗੁਰੂ ਦੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ ਸਾਰਿਆਂ ਦਾ ਉਧਾਰ ਕਰਦੀ। ਇੱਥੇ ਜਿਹੜਾ ਵੀ ਆ ਗਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ। ਇੱਥੇ ਜਿਹੜੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਗਏ, ਉਹ ਸੰਸਾਰ ਭਾਵ ਸਾਗਰ ਤੋਂ ਤਰ ਗਏ, ਉਹ ਸੰਸਾਰ ਸਾਗਰ ਤੋਂ ਮੁਕਤ ਹੋ ਗਏ। ਇਸ ਲਈ ਗੁਰੂ ਕੀ ਸਾਧ ਸੰਗਤ ਕਰੀਏ, ਗੁਰੂ ਕੀ ਸੰਗਤ ਕਰੀਏ। ਸਤਿਗੁਰੂ ਜੀ ਦੀ ਸੰਗਤ ਵਿੱਚ ਸਾਰਿਆਂ ਦਾ ਹੀ ਪਾਰ ਉਤਾਰਾ ਹੈ। ਸਤ ਸੰਗਤ ਸਤਿਗੁਰ ਚਾਠ ਸਾਲ ਹੈ ਜਿਤ ਹਰ ਗੁਣ ਸਿੱਖਾ। ਇਹ ਚਾਠ ਸਾਲ ਹੈ, ਪਾਠਸ਼ਾਲਾ ਹੈ ਗੁਰੂ ਕੀ ਸੰਗਤ, ਤੇ ਜਦੋਂ ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ ਇੱਥੇ, ਫਿਰ ਉਹ ਗੁਣ ਸਿੱਖਿਆਰਥੀ, ਗੁਰੂ ਦਾ ਸਿੱਖ ਸਿੱਖਦਾ ਆ, ਜਿਹੜੇ ਗੁਣ ਇਹਨੂੰ ਪ੍ਰੀਤਮ ਦੇ ਘਰ ਤੱਕ, ਨਿਰੰਕਾਰ ਵਾਹਿਗੁਰੂ ਦੇ ਦੇਸ਼ ਤੱਕ ਲੈ ਜਾਂਦੇ ਨੇ। ਤਾਂ ਤੇ ਭਾਈ ਗੁਰਦਾਸ ਜੀ ਦੇ ਬਚਨ, ਸਾਧ ਸੰਗਤ ਪ੍ਰਗਟ ਸੰਸਾਰੇ, ਸਾਧ ਸੰਗਤ ਸਾਰੇ ਸੰਸਾਰ ਜਗਤ ਵਿਖੇ ਪ੍ਰਗਟ ਹੈ। ਇਹ ਸਾਧ ਸੰਗਤ ਵਿੱਚ ਸਾਰਿਆਂ ਦਾ ਉਧਾਰ ਹੋ ਜਾਂਦਾ, ਭਾਵ ਸਾਗਰ ਤੋਂ ਸਾਰੇ ਪਾਰ ਹੋ ਜਾਂਦੇ ਨੇ।